ਅਧਿਐਨ ਲੇਖ 29। ਇਸ ਲੇਖ ਦਾ ਅਧਿਐਨ 12 ਤੋਂ 18 ਸਤੰਬਰ ਦੌਰਾਨ ਕੀਤਾ ਜਾਵੇਗਾ। ਵਿਸ਼ਾ, ਆਪਣੇ ਆਗੂ ਯਿਸੂ ਦਾ ਸਾਥ ਦਿਓ। ਇਹ ਲੇਖ ਮੱਤੀ 28:18 ਤੇ ਆਧਾਰਿਤ ਹੈ, ਜਿੱਥੇ ਲਿਖਿਆ ਹੈ, ਸਵਰਗ ਵਿੱਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਗੀਤ 13, ਮਸੀਹ ਸਾਡੀ ਮਿਸਾਲ। ਖਾਸ ਗੱਲਾਂ। ਅੱਜ ਲੱਖਾਂ ਹੀ ਆਦਮੀ, ਔਰਤਾਂ ਅਤੇ ਬੱਚੇ ਪੂਰੇ ਜੋਸ਼ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਹਨ। ਕੀ ਤੁਸੀਂ ਵੀ ਇਹਨਾਂ ਵਿੱਚੋਂ ਇੱਕ ਹੋ? ਜੇ ਹਾਂ, ਤਾਂ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਅਗਵਾਈ ਅਧੀਨ ਕੰਮ ਕਰ ਰਹੇ ਹੋ। ਇਸ ਲੇਖ ਵਿੱਚ ਅਸੀਂ ਇਸ ਗੱਲ ਦਾ ਸਬੂਤ ਦੇਖਾਂਗੇ ਕਿ ਯਿਸੂ ਅੱਜ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਹੈ। ਇਹਨਾਂ ਸਬੂਤਾਂ 'ਤੇ ਗੌਰ ਕਰਕੇ ਮਸੀਹ ਦੀ ਅਗਵਾਈ ਅਧੀਨ ਯਹੋਵਾ ਦੀ ਸੇਵਾ ਕਰਦੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ। ਪੈਰਾ 1, ਸਵਾਲ। ਯਹੋਵਾ ਦੀ ਕੀ ਇੱਛਾ ਹੈ? ਪਰਮੇਸ਼ੁਰ ਦੀ ਇੱਛਾ ਹੈ ਕਿ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਧਰਤੀ 'ਤੇ ਕੀਤਾ ਜਾਵੇ। ਇਹ ਕੰਮ ਯਹੋਵਾ ਦਾ ਹੈ ਅਤੇ ਇਹ ਉਸਨੂੰ ਇੰਨਾ ਪਿਆਰਾ ਹੈ ਕਿ ਉਸਨੇ ਇਸ ਕੰਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਆਪਣੇ ਪਿਆਰੇ ਪੁੱਤਰ ਨੂੰ ਦਿੱਤੀ ਹੈ। ਯਿਸੂ ਇੱਕ ਕਾਬਲ ਆਗੂ ਹੈ, ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸਦੀ ਅਗਵਾਈ ਅਧੀਨ ਅੰਤ ਆਉਣ ਤੋਂ ਪਹਿਲਾਂ ਪ੍ਰਚਾਰ ਦਾ ਕੰਮ ਯਹੋਵਾ ਦੀ ਇੱਛਾ ਮੁਤਾਬਕ ਪੂਰਾ ਕੀਤਾ ਜਾਵੇਗਾ। ਪੈਰਾ 2, ਸਵਾਲ। ਇਸ ਲੇਖ ਵਿੱਚ ਅਸੀਂ ਕੀ ਦੇਖਾਂਗੇ? ਇਸ ਲੇਖ ਵਿੱਚ ਅਸੀਂ ਦੇਖਾਂਗੇ ਕਿ ਯਿਸੂ ਵਫ਼ਾਦਾਰ ਅਤੇ ਸਮਝਦਾਰ ਨੌਕਰ ਰਾਹੀਂ ਕਿਵੇਂ ਸਾਨੂੰ ਸਹੀ ਗਿਆਨ ਅਤੇ ਪੂਰੀ ਦੁਨੀਆਂ ਵਿੱਚ ਪ੍ਰਚਾਰ ਕਰਨ ਵਾਸਤੇ ਹਿਦਾਇਤਾਂ ਦਿੰਦਾ ਹੈ। ਮੱਤੀ 24:45। ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਅਤੇ ਵਫ਼ਾਦਾਰ ਨੌਕਰ ਦਾ ਸਾਥ ਦੇਣ ਲਈ ਅਸੀਂ ਸਾਰੇ ਕੀ ਕਰ ਸਕਦੇ ਹਾਂ। ਯਿਸੂ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦਾ ਹੈ। ਪੈਰਾ 3, ਸਵਾਲ। ਯਿਸੂ ਨੂੰ ਕਿਹੜਾ ਅਧਿਕਾਰ ਦਿੱਤਾ ਗਿਆ ਹੈ? ਅਸੀਂ ਇਹ ਗੱਲ ਇੰਨੇ ਭਰੋਸੇ ਨਾਲ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਹੈ? ਕਿਉਂਕਿ ਸਵਰਗ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਗਲੀਲ ਦੇ ਇੱਕ ਪਹਾੜ 'ਤੇ ਆਪਣੇ ਕਈ ਵਫ਼ਾਦਾਰ ਚੇਲਿਆਂ ਨੂੰ ਮਿਲਿਆ। ਉਸਨੇ ਉਹਨਾਂ ਨੂੰ ਕਿਹਾ, ਸਵਰਗ ਵਿੱਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਧਿਆਨ ਦਿਓ ਕਿ ਇਸ ਤੋਂ ਤੁਰੰਤ ਬਾਅਦ ਉਸਨੇ ਕੀ ਕਿਹਾ, ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ। ਮੱਤੀ 28:18-19। ਇਹਨਾਂ ਆਇਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਨੂੰ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਨ ਦਾ ਵੀ ਅਧਿਕਾਰ ਦਿੱਤਾ ਗਿਆ ਹੈ। ਪੈਰਾ 4, ਸਵਾਲ। ਅਸੀਂ ਪੂਰੇ ਭਰੋਸੇ ਨਾਲ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਅੱਜ ਵੀ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਹੈ? ਯਿਸੂ ਨੇ ਕਿਹਾ ਸੀ ਕਿ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਸਾਰੀਆਂ ਕੌਮਾਂ ਵਿੱਚ ਕੀਤਾ ਜਾਵੇਗਾ। ਉਸਨੇ ਇਹ ਵੀ ਕਿਹਾ ਕਿ ਉਹ ਯੁੱਗ ਦੇ ਆਖਰੀ ਸਮੇਂ ਤੱਕ ਹਰ ਵੇਲੇ ਆਪਣੇ ਚੇਲਿਆਂ ਨਾਲ ਰਹੇਗਾ। ਮੱਤੀ 28:20। ਇਹਨਾਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਜ ਵੀ ਪ੍ਰਚਾਰ ਦਾ ਕੰਮ ਯਿਸੂ ਦੀ ਨਿਗਰਾਨੀ ਅਧੀਨ ਕੀਤਾ ਜਾ ਰਿਹਾ ਹੈ। ਪੈਰਾ 5, ਸਵਾਲ। ਅਸੀਂ ਜ਼ਬੂਰ 110:3 ਵਿੱਚ ਦਰਜ ਭਵਿੱਖਬਾਣੀ ਨੂੰ ਪੂਰਾ ਕਰਨ ਵਿੱਚ ਕਿਵੇਂ ਹਿੱਸਾ ਲੈ ਰਹੇ ਹਾਂ? ਯਿਸੂ ਨੂੰ ਇਸ ਗੱਲ ਦੀ ਫਿਕਰ ਨਹੀਂ ਸੀ ਕਿ ਯੁੱਗ ਦੇ ਆਖਰੀ ਸਮੇਂ ਵਿੱਚ ਰਾਜ ਦੇ ਪ੍ਰਚਾਰਕਾਂ ਦੀ ਕਮੀ ਹੋਵੇਗੀ। ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਜ਼ਬੂਰਾਂ ਦੇ ਲਿਖਾਰੀ ਦੀ ਇਹ ਭਵਿੱਖਬਾਣੀ ਪੂਰੀ ਹੋਵੇਗੀ, ਜਿਸ ਦਿਨ ਤੂੰ ਆਪਣੀ ਫੌਜ ਯੁੱਧ ਵਿੱਚ ਲੈ ਕੇ ਜਾਵੇਂਗਾ, ਉਸ ਦਿਨ ਤੇਰੇ ਲੋਕ ਆਪਣੇ ਆਪ ਨੂੰ ਖੁਸ਼ੀ ਖੁਸ਼ੀ ਪੇਸ਼ ਕਰਨਗੇ। ਜ਼ਬੂਰ 110:3। ਜੇ ਤੁਸੀਂ ਵੀ ਪ੍ਰਚਾਰ ਦਾ ਕੰਮ ਕਰ ਰਹੇ ਹੋ ਤਾਂ ਤੁਸੀਂ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਵਿੱਚ ਹਿੱਸਾ ਲੈ ਰਹੇ ਹੋ ਅਤੇ ਯਿਸੂ ਤੇ ਵਫ਼ਾਦਾਰ ਨੌਕਰ ਦਾ ਸਾਥ ਦੇ ਰਹੇ ਹੋ। ਹਾਲਾਂਕਿ ਅੱਜ ਇਹ ਕੰਮ ਜ਼ੋਰਾਂ ਸ਼ੋਰਾਂ ਨਾਲ ਹੋ ਰਿਹਾ ਹੈ, ਫਿਰ ਵੀ ਇਸ ਕੰਮ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਹਨ। ਪੈਰਾ 6, ਸਵਾਲ। ਅੱਜ ਰਾਜ ਦੇ ਪ੍ਰਚਾਰਕਾਂ ਨੂੰ ਕਿਹੜੀ ਮੁਸ਼ਕਲ ਆਉਂਦੀ ਹੈ? ਇੱਕ ਮੁਸ਼ਕਲ ਇਹ ਹੈ ਕਿ ਰਾਜ ਦੇ ਪ੍ਰਚਾਰਕਾਂ ਦਾ ਵਿਰੋਧ ਕੀਤਾ ਜਾਂਦਾ ਹੈ। ਧਰਮ ਤਿਆਗੀ, ਧਾਰਮਿਕ ਆਗੂ ਅਤੇ ਨੇਤਾ ਸਾਡੇ ਕੰਮ ਬਾਰੇ ਬਹੁਤ ਸਾਰੀਆਂ ਝੂਠੀਆਂ ਗੱਲਾਂ ਫੈਲਾਉਂਦੇ ਹਨ। ਜੇ ਸਾਡੇ ਰਿਸ਼ਤੇਦਾਰ, ਜਾਣ ਪਛਾਣ ਵਾਲੇ ਅਤੇ ਨਾਲ ਕੰਮ ਕਰਨ ਵਾਲੇ ਉਹਨਾਂ ਦੀਆਂ ਝੂਠੀਆਂ ਗੱਲਾਂ ਵਿੱਚ ਆ ਜਾਣ ਤਾਂ ਉਹ ਸ਼ਾਇਦ ਸਾਡੇ 'ਤੇ ਦਬਾਅ ਪਾਉਣ ਕਿ ਅਸੀਂ ਯਹੋਵਾ ਦੀ ਸੇਵਾ ਕਰਨੀ ਛੱਡ ਦੇਈਏ ਅਤੇ ਪ੍ਰਚਾਰ ਕਰਨਾ ਬੰਦ ਕਰ ਦੇਈਏ। ਕਈ ਦੇਸ਼ਾਂ ਵਿੱਚ ਤਾਂ ਸਾਡੇ ਭੈਣਾਂ ਭਰਾਵਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਸੁੱਟਿਆ ਜਾਂਦਾ ਹੈ। ਜਦੋਂ ਸਾਡੇ ਨਾਲ ਇਹ ਸਾਰਾ ਕੁਝ ਹੁੰਦਾ ਹੈ ਤਾਂ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ, ਕਿਉਂਕਿ ਯਿਸੂ ਨੇ ਕਿਹਾ ਸੀ, ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ। ਮੱਤੀ 24:9। ਸੱਚਾਈ ਤਾਂ ਇਹ ਹੈ ਕਿ ਜਦੋਂ ਸਾਡੇ ਨਾਲ ਨਫ਼ਰਤ ਕੀਤੀ ਜਾਂਦੀ ਹੈ ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾ ਸਾਡੇ ਤੋਂ ਖੁਸ਼ ਹੈ। ਸਾਡਾ ਜੋ ਵੀ ਵਿਰੋਧ ਕੀਤਾ ਜਾਂਦਾ ਹੈ ਉਸ ਸਾਰੇ ਪਿੱਛੇ ਸ਼ੈਤਾਨ ਦਾ ਹੀ ਹੱਥ ਹੁੰਦਾ ਹੈ। ਪਰ ਯਾਦ ਰੱਖੋ ਕਿ ਯਿਸੂ ਸ਼ੈਤਾਨ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਯਿਸੂ ਦੀ ਮਦਦ ਨਾਲ ਅੱਜ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਖੁਸ਼ਖਬਰੀ ਸੁਣਾਈ ਜਾ ਰਹੀ ਹੈ। ਆਓ ਇਸ ਦੇ ਕੁਝ ਸਬੂਤ ਦੇਖੀਏ। ਪੈਰਾ 7 ਸਵਾਲ, ਕਿਹਨਾਂ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਕਾਸ਼ ਦੀ ਕਿਤਾਬ 14:6-7 ਵਿੱਚ ਦਰਜ ਭਵਿੱਖਬਾਣੀ ਪੂਰੀ ਹੋ ਰਹੀ ਹੈ? ਇੱਕ ਹੋਰ ਮੁਸ਼ਕਲ ਇਹ ਹੈ ਕਿ ਦੁਨੀਆਂ ਭਰ ਵਿੱਚ ਲੋਕ ਅਲੱਗ ਅਲੱਗ ਭਾਸ਼ਾਵਾਂ ਬੋਲਦੇ ਹਨ, ਇਸ ਕਰਕੇ ਰਾਜ ਦੇ ਪ੍ਰਚਾਰਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਪ੍ਰਚਾਰ ਕਰਨਾ ਔਖਾ ਹੋ ਸਕਦਾ ਹੈ। ਪਰ ਯਿਸੂ ਨੇ ਪ੍ਰਕਾਸ਼ ਦੀ ਕਿਤਾਬ ਵਿੱਚ ਯੂਹੰਨਾ ਰਸੂਲ ਨੂੰ ਦੱਸਿਆ ਸੀ ਕਿ ਸਾਡੇ ਦਿਨਾਂ ਵਿੱਚ ਸਾਰੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਖੁਸ਼ਖਬਰੀ ਸੁਣਾਈ ਜਾਵੇਗੀ। ਪ੍ਰਕਾਸ਼ ਦੀ ਕਿਤਾਬ 14:6-7 ਵਿੱਚ ਲਿਖਿਆ ਹੈ, ਮੈਂ ਇੱਕ ਹੋਰ ਦੂਤ ਨੂੰ ਆਕਾਸ਼ ਵਿੱਚ ਉੱਡਦਿਆਂ ਦੇਖਿਆ ਜਿਸ ਕੋਲ ਹਮੇਸ਼ਾ ਕਾਇਮ ਰਹਿਣ ਵਾਲੀ ਖੁਸ਼ਖਬਰੀ ਸੀ। ਉਹ ਧਰਤੀ ਦੇ ਵਾਸੀਆਂ ਨੂੰ, ਯਾਨੀ ਹਰ ਕੌਮ, ਹਰ ਕਬੀਲੇ, ਹਰ ਭਾਸ਼ਾ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਸੁਣਾ ਰਿਹਾ ਸੀ। ਉਹ ਉੱਚੀ ਆਵਾਜ਼ ਵਿੱਚ ਕਹਿ ਰਿਹਾ ਸੀ, ਪਰਮੇਸ਼ੁਰ ਤੋਂ ਡਰੋ ਅਤੇ ਉਸਦੀ ਮਹਿਮਾ ਕਰੋ, ਕਿਉਂਕਿ ਉਸ ਦੁਆਰਾ ਨਿਆਂ ਕਰਨ ਦਾ ਸਮਾਂ ਆ ਗਿਆ ਹੈ। ਇਸ ਲਈ ਉਸਦੀ ਭਗਤੀ ਕਰੋ ਜਿਸਨੇ ਆਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਨੂੰ ਬਣਾਇਆ ਹੈ। ਅੱਜ ਬਹੁਤ ਸਾਰੇ ਲੋਕ ਸਾਡੀ ਵੈਬਸਾਈਟ jw.org ਤੇ ਬਾਈਬਲ ਆਧਾਰਿਤ ਪ੍ਰਕਾਸ਼ਨ 1000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿੱਚ ਪੜ੍ਹ ਸਕਦੇ ਹਨ। ਇਸ ਤਰ੍ਹਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਰਾਜ ਦੀ ਖੁਸ਼ਖਬਰੀ ਸੁਣਨ ਦਾ ਮੌਕਾ ਦੇ ਰਹੇ ਹਾਂ। ਨਾਲੇ ਪ੍ਰਬੰਧਕ ਸਭਾ ਨੇ ਇਜਾਜ਼ਤ ਦਿੱਤੀ ਹੈ ਕਿ ਲੋਕਾਂ ਨੂੰ ਬਾਈਬਲ ਤੋਂ ਸਿਖਾਉਣ ਲਈ ਖੁਸ਼ੀ ਖੁਸ਼ੀ ਹਮੇਸ਼ਾ ਲਈ ਜੀਓ ਕਿਤਾਬ ਦਾ 700 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇ। ਜੋ ਲੋਕ ਸੁਣ ਨਹੀਂ ਸਕਦੇ ਉਹਨਾਂ ਲਈ ਬਾਈਬਲ ਆਧਾਰਿਤ ਵੀਡੀਓ ਤਿਆਰ ਕੀਤੀਆਂ ਜਾ ਰਹੀਆਂ ਹਨ, ਅਤੇ ਜੋ ਲੋਕ ਦੇਖ ਨਹੀਂ ਸਕਦੇ ਉਹਨਾਂ ਲਈ ਬ੍ਰੇਲ ਭਾਸ਼ਾ ਵਿੱਚ ਪ੍ਰਕਾਸ਼ਨ ਤਿਆਰ ਕੀਤੇ ਜਾ ਰਹੇ ਹਨ। ਅੱਜ ਅਸੀਂ ਆਪਣੀਆਂ ਅੱਖਾਂ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਹੁੰਦਿਆਂ ਦੇਖ ਰਹੇ ਹਾਂ। ਕੌਮਾਂ ਦੀਆਂ ਸਾਰੀਆਂ ਭਾਸ਼ਾਵਾਂ ਦੇ ਲੋਕ ਸ਼ੁੱਧ ਭਾਸ਼ਾ ਬੋਲਣੀ, ਯਾਨੀ ਬਾਈਬਲ ਦੀਆਂ ਸੱਚਾਈਆਂ ਸਿੱਖ ਰਹੇ ਹਨ। ਜ਼ਕਰੀਆ 8:23, ਸਫ਼ਨੀਆ 3:9, ਇਹ ਸਾਰਾ ਕੁਝ ਸਾਡੇ ਕਾਬਲ ਆਗੂ ਯਿਸੂ ਮਸੀਹ ਦੀ ਅਗਵਾਈ ਅਧੀਨ ਕੀਤਾ ਜਾ ਰਿਹਾ ਹੈ। ਪੈਰਾ 8 ਸਵਾਲ, ਪ੍ਰਚਾਰ ਕਰਨ ਦੇ ਕਿਹੜੇ ਵਧੀਆ ਨਤੀਜੇ ਨਿਕਲ ਰਹੇ ਹਨ? ਅੱਜ ਪ੍ਰਚਾਰ ਕਰਨ ਦੇ ਬਹੁਤ ਵਧੀਆ ਨਤੀਜੇ ਨਿਕਲ ਰਹੇ ਹਨ। ਦੁਨੀਆਂ ਦੇ 240 ਦੇਸ਼ਾਂ ਵਿੱਚ 80 ਲੱਖ ਤੋਂ ਜ਼ਿਆਦਾ ਲੋਕ ਯਹੋਵਾ ਦੇ ਸੰਗਠਨ ਦਾ ਹਿੱਸਾ ਹਨ, ਅਤੇ ਹਰ ਸਾਲ ਲੱਖਾਂ ਹੀ ਲੋਕ ਬਪਤਿਸਮਾ ਲੈ ਕੇ ਇਸ ਸੰਗਠਨ ਨਾਲ ਜੁੜ ਰਹੇ ਹਨ। ਪਰ ਸਾਨੂੰ ਗਿਣਤੀ ਨਾਲੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਇਹਨਾਂ ਨਵੇਂ ਚੇਲਿਆਂ ਨੇ ਨਵੇਂ ਸੁਭਾਅ, ਯਾਨੀ ਆਪਣੇ ਅੰਦਰ ਮਸੀਹੀ ਗੁਣਾਂ ਨੂੰ ਪੈਦਾ ਕੀਤਾ ਹੈ। ਕੁਲੂਸੀਆਂ 3:8-10, ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਪਹਿਲਾਂ ਬਦ ਚੱਲਣ, ਹਿੰਸਕ, ਪੱਖਪਾਤੀ ਅਤੇ ਦੇਸ਼ ਭਗਤ ਸਨ, ਪਰ ਹੁਣ ਉਹਨਾਂ ਨੇ ਆਪਣੇ ਆਪ ਨੂੰ ਬਦਲਿਆ ਹੈ। ਯਸਾਇਆ 2:4 ਦੀ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ, ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ। ਜਦੋਂ ਅਸੀਂ ਨਵੇਂ ਸੁਭਾਅ ਨੂੰ ਪਹਿਨਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਦੇਖ ਕੇ ਲੋਕ ਪਰਮੇਸ਼ੁਰ ਦੇ ਸੰਗਠਨ ਵੱਲ ਖਿੱਚੇ ਆਉਂਦੇ ਹਨ। ਨਾਲੇ ਇਸ ਤੋਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਆਪਣੇ ਆਗੂ ਯਿਸੂ ਮਸੀਹ ਦੇ ਪਿੱਛੇ ਪਿੱਛੇ ਚੱਲ ਰਹੇ ਹਾਂ। ਪਰ ਇਹ ਸਾਰਾ ਕੁਝ ਆਪਣੇ ਆਪ ਨਹੀਂ ਹੁੰਦਾ, ਸਗੋਂ ਅਸੀਂ ਇਹ ਸਾਰਾ ਕੁਝ ਯਿਸੂ ਦੀ ਮਦਦ ਨਾਲ ਹੀ ਕਰ ਪਾ ਰਹੇ ਹਾਂ। ਯਿਸੂ ਇੱਕ ਨੌਕਰ ਨੂੰ ਨਿਯੁਕਤ ਕਰਦਾ ਹੈ। ਪੈਰਾ 9 ਸਵਾਲ, ਮੱਤੀ 24:45-47 ਮੁਤਾਬਕ ਯਿਸੂ ਨੇ ਅੰਤ ਦੇ ਸਮੇਂ ਬਾਰੇ ਕੀ ਦੱਸਿਆ ਸੀ? ਮੱਤੀ 24:45-47 ਵਿੱਚ ਲਿਖਿਆ ਹੈ, ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿੱਚ ਕੌਣ ਹੈ ਜਿਸ ਨੂੰ ਉਸਦੇ ਮਾਲਕ ਨੇ ਆਪਣੇ ਸਾਰੇ ਨੌਕਰਾਂ ਚਾਕਰਾਂ ਦਾ ਮੁਖਤਿਆਰ ਬਣਾਇਆ ਹੈ ਤਾਂ ਕਿ ਉਹ ਉਹਨਾਂ ਨੂੰ ਸਹੀ ਸਮੇਂ ਤੇ ਭੋਜਨ ਦੇਵੇ? ਖੁਸ਼ ਹੈ ਉਹ ਨੌਕਰ ਜਿਸਦਾ ਮਾਲਕ ਆ ਕੇ ਉਸਨੂੰ ਅਜਿਹਾ ਕਰਦਿਆਂ ਦੇਖੇ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਉਸ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਵੇਗਾ। ਯਿਸੂ ਨੇ ਦੱਸਿਆ ਸੀ ਕਿ ਉਹ ਅੰਤ ਦੇ ਸਮੇਂ ਵਿੱਚ ਪਰਮੇਸ਼ੁਰ ਦੇ ਬਚਨ ਤੋਂ ਹਿਦਾਇਤਾਂ ਦੇਣ ਲਈ ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਨਿਯੁਕਤ ਕਰੇਗਾ। ਅੱਜ ਅਸੀਂ ਇਹ ਗੱਲ ਸਾਫ਼ ਸਾਫ਼ ਦੇਖ ਸਕਦੇ ਹਾਂ ਕਿ ਇਹ ਨੌਕਰ ਇਸ ਕੰਮ ਨੂੰ ਕਰਨ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਯਿਸੂ ਚੁਣੇ ਹੋਏ ਭਰਾਵਾਂ ਦੇ ਇੱਕ ਛੋਟੇ ਜਿਹੇ ਸਮੂਹ ਰਾਹੀਂ ਪਰਮੇਸ਼ੁਰ ਦੇ ਲੋਕਾਂ ਅਤੇ ਦਿਲਚਸਪੀ ਰੱਖਣ ਵਾਲਿਆਂ ਨੂੰ ਸਹੀ ਸਮੇਂ ਤੇ ਭੋਜਨ ਦੇ ਰਿਹਾ ਹੈ। ਇਹ ਭਰਾ ਨੇਚਾ ਦੇ ਸੰਬੰਧ ਵਿੱਚ ਦੂਜਿਆਂ ਤੇ ਹੁਕਮ ਨਹੀਂ ਚਲਾਉਂਦੇ, ਇਸ ਦੀ ਬਜਾਏ ਉਹ ਯਾਦ ਰੱਖਦੇ ਹਨ ਕਿ ਯਿਸੂ ਮਸੀਹੀ ਆਪਣੇ ਲੋਕਾਂ ਦਾ ਆਗੂ ਤੇ ਹਾਕਮ ਹੈ। ਯਸਾਇਆ 55:4। ਪੈਰਾ 10 ਸਵਾਲ, ਤਸਵੀਰ ਵਿੱਚ ਦਿਖਾਈ ਕਿਹੜੀ ਕਿਤਾਬ ਤੋਂ ਸਟੱਡੀ ਕਰਕੇ ਤੁਸੀਂ ਯਹੋਵਾ ਦੀ ਸੇਵਾ ਕਰਨ ਦਾ ਫੈਸਲਾ ਕੀਤਾ? ਸਾਲ 1919 ਤੋਂ ਇਸ ਵਫ਼ਾਦਾਰ ਨੌਕਰ ਨੇ ਅਜਿਹੇ ਕਈ ਪ੍ਰਕਾਸ਼ਨ ਤਿਆਰ ਕੀਤੇ ਜਿਨ੍ਹਾਂ ਕਰਕੇ ਲੋਕ ਪਰਮੇਸ਼ੁਰ ਦੇ ਬਚਨ ਵਿੱਚ ਦਰਜ ਸੱਚਾਈਆਂ ਸਿੱਖ ਸਕੇ। ਇਹ ਪ੍ਰਕਾਸ਼ਨ ਬਿਲਕੁਲ ਸਹੀ ਸਮੇਂ ਤੇ ਮਿਲੇ ਭੋਜਨ ਵਾਂਗ ਸਨ, ਅਤੇ ਇਹਨਾਂ ਨੂੰ ਪੜ੍ਹ ਕੇ ਲੋਕ ਬਾਈਬਲ ਬਾਰੇ ਸਿੱਖਣ ਲੱਗ ਪਏ। 1921 ਵਿੱਚ ਇਸ ਨੌਕਰ ਨੇ ਪਰਮੇਸ਼ੁਰ ਦੀ ਬਰਕਤ ਅੰਗਰੇਜ਼ੀ ਨਾਂ ਦੀ ਕਿਤਾਬ ਤਿਆਰ ਕੀਤੀ। ਨਾਲੇ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ, ਇਸ ਨੌਕਰ ਨੇ ਬਾਈਬਲ ਸਟੱਡੀ ਕਰਵਾਉਣ ਲਈ ਕਈ ਨਵੇਂ ਪ੍ਰਕਾਸ਼ਨ ਤਿਆਰ ਕੀਤੇ, ਜਿਵੇਂ ਕਿ ਪਰਮੇਸ਼ੁਰ ਸੱਚਾ ਠਹਿਰੇ ਅੰਗਰੇਜ਼ੀ, ਸੱਚ ਜਿਹੜਾ ਅਨੰਤ ਜ਼ਿੰਦਗੀ ਵੱਲ ਲੈ ਜਾਂਦਾ ਹੈ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿੱਚ ਜਿਉਂਦੇ ਰਹਿ ਸਕਦੇ ਹੋ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ, ਅਸੀਂ ਬਾਈਬਲ ਤੋਂ ਕੀ ਸਿੱਖ ਸਕਦੇ ਹਾਂ, ਅਤੇ ਨਵੀਂ ਕਿਤਾਬ ਖੁਸ਼ੀ ਖੁਸ਼ੀ ਹਮੇਸ਼ਾ ਲਈ ਜੀਓ। ਤੁਸੀਂ ਇਹਨਾਂ ਵਿੱਚੋਂ ਕਿਹੜੀ ਕਿਤਾਬ ਤੋਂ ਸਟੱਡੀ ਕਰਕੇ ਆਪਣੇ ਸਵਰਗੀ ਪਿਤਾ ਬਾਰੇ ਜਾਣ ਸਕੇ ਅਤੇ ਉਸਨੂੰ ਪਿਆਰ ਕਰਨ ਲੱਗੇ? ਪੈਰਾ 11 ਸਵਾਲ, ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਸਾਰੇ ਯਹੋਵਾ ਬਾਰੇ ਸਹੀ ਗਿਆਨ ਲੈਂਦੇ ਰਹੀਏ? ਸਿਰਫ ਨਵੇਂ ਲੋਕਾਂ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਯਹੋਵਾ ਬਾਰੇ ਸਹੀ ਗਿਆਨ ਦੀ ਲੋੜ ਹੈ। ਪੌਲੁਸ ਰਸੂਲ ਨੇ ਲਿਖਿਆ, ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ। ਉਸਨੇ ਅੱਗੇ ਦੱਸਿਆ ਕਿ ਜੇ ਅਸੀਂ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ, ਤਾਂ ਅਸੀਂ ਸਹੀ ਤੇ ਗਲਤ ਵਿੱਚ ਫਰਕ ਦੇਖਣ ਦੇ ਮਾਹਰ ਬਣ ਸਕਾਂਗੇ। ਇਬਰਾਨੀਆਂ 5:14, ਇਸ ਮੁਸ਼ਕਲ ਸਮੇਂ ਵਿੱਚ ਸਾਡੇ ਲਈ ਯਹੋਵਾ ਦੇ ਮਿਆਰਾਂ ਮੁਤਾਬਕ ਜਿਉਣਾ ਸੱਚਮੁੱਚ ਔਖਾ ਹੋ ਸਕਦਾ ਹੈ, ਕਿਉਂਕਿ ਲੋਕਾਂ ਦੇ ਨੈਤਿਕ ਮਿਆਰ ਦਿਨ ਬ ਦਿਨ ਡਿੱਗਦੇ ਜਾ ਰਹੇ ਹਨ। ਪਰ ਯਿਸੂ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਪਰਮੇਸ਼ੁਰ ਦੇ ਬਚਨ ਵਿੱਚੋਂ ਸਾਨੂੰ ਭੋਜਨ ਮਿਲਦਾ ਰਹੇ, ਤਾਂ ਕਿ ਸਾਡੀ ਨੇਚਾ ਪੱਕੀ ਹੁੰਦੀ ਰਹੇ। ਵਫ਼ਾਦਾਰ ਨੌਕਰ ਯਿਸੂ ਦੀ ਅਗਵਾਈ ਅਧੀਨ ਇਸ ਭੋਜਨ ਨੂੰ ਤਿਆਰ ਕਰਦਾ ਅਤੇ ਵੰਡਦਾ ਹੈ। ਪੈਰਾ 12 ਸਵਾਲ, ਯਿਸੂ ਵਾਂਗ ਅਸੀਂ ਪਰਮੇਸ਼ੁਰ ਦੇ ਨਾਂ ਨੂੰ ਆਦਰ ਕਿਵੇਂ ਦਿੰਦੇ ਹਾਂ? ਯਿਸੂ ਵਾਂਗ ਅਸੀਂ ਵੀ ਯਹੋਵਾ ਦੇ ਨਾਂ ਨੂੰ ਪੂਰਾ ਆਦਰ ਮਾਣ ਦਿੰਦੇ ਹਾਂ, ਕਿਉਂਕਿ ਉਹ ਇਸ ਦਾ ਹੱਕਦਾਰ ਹੈ। ਉਦਾਹਰਨ ਲਈ, 1931 ਵਿੱਚ ਅਸੀਂ ਯਹੋਵਾ ਦੇ ਗਵਾਹ ਨਾਂ ਅਪਣਾਇਆ ਜੋ ਬਾਈਬਲ ਤੋਂ ਲਿਆ ਗਿਆ ਹੈ। ਇਹ ਨਾਂ ਅਪਣਾ ਕੇ ਅਸੀਂ ਦਿਖਾਇਆ ਕਿ ਸਾਡੇ ਲਈ ਪਰਮੇਸ਼ੁਰ ਦਾ ਨਾਂ ਕਿੰਨਾ ਜ਼ਿਆਦਾ ਅਹਿਮੀਅਤ ਰੱਖਦਾ ਹੈ, ਅਤੇ ਅਸੀਂ ਆਪਣੇ ਸਵਰਗੀ ਪਿਤਾ ਦੇ ਨਾਂ ਤੋਂ ਪਛਾਣੇ ਜਾਣਾ ਚਾਹੁੰਦੇ ਹਾਂ। ਉਸੇ ਸਾਲ ਅਕਤੂਬਰ ਮਹੀਨੇ ਵਿੱਚ ਸਾਡੇ ਪੈਰਾਬੁਜ ਦੇ ਮੁੱਖ ਸਫ਼ੇ ਤੇ ਪਰਮੇਸ਼ੁਰ ਦਾ ਨਾਂ ਛਾਪਿਆ ਜਾਣ ਲੱਗਾ। ਇਸ ਦੇ ਨਾਲ ਨਾਲ ਪਵਿੱਤਰ ਲਿਖਤਾਂ ਨਵੀਂ ਦੁਨੀਆ ਅਨੁਵਾਦ ਵਿੱਚ ਪਰਮੇਸ਼ੁਰ ਦਾ ਨਾਂ ਉੱਥੇ ਪਾਇਆ ਗਿਆ ਜਿੱਥੇ ਇਹ ਹੋਣਾ ਚਾਹੀਦਾ ਹੈ। ਪਰ ਇਸ ਤੋਂ ਬਿਲਕੁਲ ਉਲਟ, ਈਸਾਈ ਜਗਤ ਦੇ ਚਰਚਾਂ ਨੇ ਬਾਈਬਲ ਦੇ ਬਹੁਤ ਸਾਰੇ ਆਪਣੇ ਅਨੁਵਾਦਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ। ਯਿਸੂ ਆਪਣੇ ਸੰਗਠਨ ਰਾਹੀਂ ਸਾਡੀ ਅਗਵਾਈ ਕਰਦਾ ਹੈ। ਪੈਰਾ 13 ਸਵਾਲ, ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਵਫ਼ਾਦਾਰ ਅਤੇ ਸਮਝਦਾਰ ਨੌਕਰ ਰਾਹੀਂ ਅੱਜ ਸਾਡੀ ਅਗਵਾਈ ਕਰ ਰਿਹਾ ਹੈ? ਯਿਸੂ ਵਫ਼ਾਦਾਰ ਅਤੇ ਸਮਝਦਾਰ ਨੌਕਰ ਰਾਹੀਂ ਸੰਗਠਨ ਨੂੰ ਚਲਾ ਰਿਹਾ ਹੈ ਤਾਂ ਕਿ ਸ਼ੁੱਧ ਭਗਤੀ ਹੁੰਦੀ ਰਹੇ। ਇਸ ਸੰਗਠਨ ਦਾ ਹਿੱਸਾ ਬਣ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਸ਼ਾਇਦ ਤੁਸੀਂ ਵੀ ਪਤਰਸ ਰਸੂਲ ਵਾਂਗ ਮਹਿਸੂਸ ਕਰੋ, ਜਿਸ ਨੇ ਯਿਸੂ ਨੂੰ ਕਿਹਾ ਸੀ, ਪ੍ਰਭੂ ਅਸੀਂ ਹੋਰ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਤਾਂ ਤੇਰੇ ਕੋਲ ਹਨ। ਯੂਹੰਨਾ 6:68, ਸੱਚਮੁੱਚ ਜੇ ਅਸੀਂ ਯਹੋਵਾ ਦੇ ਸੰਗਠਨ ਦਾ ਹਿੱਸਾ ਨਾ ਹੁੰਦੇ ਤਾਂ ਸਾਡਾ ਕੀ ਹੋਣਾ ਸੀ? ਇਸ ਸੰਗਠਨ ਰਾਹੀਂ ਯਿਸੂ ਪੂਰਾ ਧਿਆਨ ਰੱਖਦਾ ਹੈ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਭਰਪੂਰ ਭੋਜਨ ਮਿਲਦਾ ਰਹੇ, ਨਾਲੇ ਉਹ ਸਾਨੂੰ ਅੱਜ ਵਧੀਆ ਢੰਗ ਨਾਲ ਪ੍ਰਚਾਰ ਕਰਨ ਦੀ ਸਿਖਲਾਈ ਦਿੰਦਾ ਹੈ। ਇਸ ਦੇ ਨਾਲ ਨਾਲ ਉਹ ਨਵੇਂ ਸੁਭਾਅ ਨੂੰ ਪਹਿਨਣ ਵਿੱਚ ਸਾਡੀ ਮਦਦ ਕਰਦਾ ਹੈ ਤਾਂ ਕਿ ਅਸੀਂ ਯਹੋਵਾ ਨੂੰ ਖੁਸ਼ ਕਰਦੇ ਰਹਿ ਸਕੀਏ। ਅਫਸੀਆਂ 4:24, ਪੈਰਾ 14 ਸਵਾਲ, ਕੋਵਿਡ-19 ਮਹਾਂਮਾਰੀ ਦੌਰਾਨ ਯਹੋਵਾ ਦੇ ਸੰਗਠਨ ਤੋਂ ਮਿਲਦੀਆਂ ਹਿਦਾਇਤਾਂ ਤੋਂ ਤੁਹਾਨੂੰ ਕਿਵੇਂ ਫਾਇਦਾ ਹੋਇਆ? ਯਿਸੂ ਔਖੀਆਂ ਘੜੀਆਂ ਵਿੱਚ ਵੀ ਸਾਨੂੰ ਜ਼ਰੂਰੀ ਹਿਦਾਇਤਾਂ ਦਿੰਦਾ ਹੈ। ਇਸ ਦਾ ਇੱਕ ਸਬੂਤ ਹੈ ਕੋਵਿਡ-19 ਮਹਾਂਮਾਰੀ। ਜਦੋਂ ਇਹ ਮਹਾਂਮਾਰੀ ਫੈਲਣੀ ਸ਼ੁਰੂ ਹੋਈ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰਨ ਜਾਂ ਕੀ ਨਹੀਂ, ਪਰ ਯਿਸੂ ਨੇ ਸੰਗਠਨ ਰਾਹੀਂ ਸਾਨੂੰ ਸਾਰੀਆਂ ਜ਼ਰੂਰੀ ਹਿਦਾਇਤਾਂ ਦਿੱਤੀਆਂ ਤਾਂ ਕਿ ਅਸੀਂ ਇਸ ਬਿਮਾਰੀ ਤੋਂ ਬਚੇ ਰਹੀਏ। ਸਾਨੂੰ ਵਾਰ ਵਾਰ ਯਾਦ ਕਰਾਇਆ ਗਿਆ ਕਿ ਬਾਹਰ ਜਾਂਦੇ ਵੇਲੇ ਅਸੀਂ ਮਾਸਕ ਪਾਈਏ ਅਤੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੀਏ। ਬਜ਼ੁਰਗਾਂ ਨੂੰ ਵੀ ਯਾਦ ਕਰਾਇਆ ਗਿਆ ਕਿ ਉਹ ਮੰਡਲੀ ਦੇ ਸਾਰੇ ਭੈਣਾਂ ਭਰਾਵਾਂ ਦਾ ਹਾਲ ਚਾਲ ਪੁੱਛਦੇ ਰਹਿਣ, ਨਾਲੇ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਭੈਣਾਂ ਭਰਾਵਾਂ ਕੋਲ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਹੋਣ, ਉਹਨਾਂ ਦੀ ਸਿਹਤ ਠੀਕ ਰਹੇ ਅਤੇ ਯਹੋਵਾ ਨਾਲ ਉਹਨਾਂ ਦਾ ਵਧੀਆ ਰਿਸ਼ਤਾ ਬਣਿਆ ਰਹੇ। ਪ੍ਰਬੰਧਕ ਸਭਾ ਵੱਲੋਂ ਆਉਂਦੀ ਹਰ ਅਪਡੇਟ ਤੋਂ ਵੀ ਸਾਨੂੰ ਜ਼ਰੂਰੀ ਹਿਦਾਇਤਾਂ ਮਿਲਦੀਆਂ ਰਹੀਆਂ ਅਤੇ ਸਾਡਾ ਹੌਸਲਾ ਵੱਧਦਾ ਰਿਹਾ। ਪੈਰਾ 15 ਸਵਾਲ, ਮਹਾਂਮਾਰੀ ਦੌਰਾਨ ਸਾਨੂੰ ਹੋਰ ਕਿਹੜੀਆਂ ਹਿਦਾਇਤਾਂ ਮਿਲੀਆਂ ਅਤੇ ਇਸ ਦੇ ਕਿਹੜੇ ਵਧੀਆ ਨਤੀਜੇ ਨਿਕਲੇ? ਮਹਾਂਮਾਰੀ ਦੌਰਾਨ ਸਾਨੂੰ ਸਾਫ਼ ਸਾਫ਼ ਹਿਦਾਇਤਾਂ ਮਿਲਦੀਆਂ ਰਹੀਆਂ ਕਿ ਅਸੀਂ ਮੀਟਿੰਗਾਂ ਕਿਵੇਂ ਚਲਾਉਣੀਆਂ ਹਨ ਅਤੇ ਪ੍ਰਚਾਰ ਦਾ ਕੰਮ ਕਿਵੇਂ ਕਰਨਾ ਹੈ। ਇਸ ਦੌਰਾਨ ਅਸੀਂ ਬਹੁਤ ਜਲਦ ਇੰਟਰਨੈਟ ਰਾਹੀਂ ਮੀਟਿੰਗਾਂ, ਸੰਮੇਲਨਾਂ ਅਤੇ ਵੱਡੇ ਸੰਮੇਲਨਾਂ ਵਿੱਚ ਹਾਜ਼ਰ ਹੋਣਾ ਸ਼ੁਰੂ ਕਰ ਦਿੱਤਾ। ਅਸੀਂ ਚਿੱਠੀਆਂ ਲਿਖ ਕੇ ਅਤੇ ਫੋਨ ਰਾਹੀਂ ਗਵਾਹੀ ਦੇਣੀ ਵੀ ਸ਼ੁਰੂ ਕਰ ਦਿੱਤੀ। ਯਹੋਵਾ ਨੇ ਸਾਡੇ ਇਸ ਕੰਮ ਤੇ ਬਰਕਤ ਪਾਈ। ਬਹੁਤ ਸਾਰੇ ਬ੍ਰਾਂਚ ਆਫਿਸਰਾਂ ਨੇ ਰਿਪੋਰਟਾਂ ਭੇਜੀਆਂ ਕਿ ਇਸ ਦੌਰਾਨ ਪ੍ਰਚਾਰਕਾਂ ਦੀ ਗਿਣਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਨਾਲੇ ਭੈਣਾਂ ਭਰਾਵਾਂ ਨੂੰ ਪ੍ਰਚਾਰ ਕਰਦਿਆਂ ਬਹੁਤ ਵਧੀਆ ਤਜਰਬੇ ਹੋਏ। ਵਧੇਰੇ ਜਾਣਕਾਰੀ, ਯਹੋਵਾ ਸਾਡੇ ਪ੍ਰਚਾਰ ਕੰਮ ਤੇ ਬਰਕਤ ਪਾਉਂਦਾ ਹੈ। ਕੇਂਦਰੀ ਅਮਰੀਕਾ ਦੇ ਇੱਕ ਜੋੜੇ ਨੂੰ ਯੂਰਪ ਵਿੱਚ ਰਹਿੰਦਿਆਂ 15 ਸਾਲ ਤੋਂ ਜ਼ਿਆਦਾ ਹੋ ਗਏ ਹਨ। ਜਦੋਂ ਮਹਾਂਮਾਰੀ ਸ਼ੁਰੂ ਹੋਈ ਤਾਂ ਇਸ ਜੋੜੇ ਨੇ ਕੇਂਦਰੀ ਅਮਰੀਕਾ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਨੂੰ ਗਵਾਹੀ ਦੇਣ ਬਾਰੇ ਸੋਚਿਆ। ਉਹਨਾਂ ਸਾਰਿਆਂ ਨੂੰ ਗਵਾਹੀ ਦੇਣ ਲਈ ਇਸ ਜੋੜੇ ਨੇ ਇੰਟਰਨੈੱਟ ਰਾਹੀਂ ਉਹਨਾਂ ਨੂੰ 200 ਤੋਂ ਵੀ ਜ਼ਿਆਦਾ ਚਿੱਠੀਆਂ ਭੇਜੀਆਂ। ਇਹ ਜੋੜਾ ਦਿਲਚਸਪੀ ਦਿਖਾਉਣ ਵਾਲਿਆਂ ਨਾਲ ਬਾਕਾਇਦਾ ਗੱਲਬਾਤ ਕਰਦਾ ਰਿਹਾ ਅਤੇ ਉਹਨਾਂ ਨੂੰ ਪ੍ਰਕਾਸ਼ਨ ਅਤੇ ਵੀਡੀਓ ਦੇ ਲਿੰਕ ਭੇਜਦਾ ਰਿਹਾ। ਯਹੋਵਾ ਨੇ ਇਹਨਾਂ ਦੀ ਮਿਹਨਤ ਅਤੇ ਬਰਕਤ ਪਾਈ। ਇਸ ਜੋੜੇ ਨੇ 8 ਮਹੀਨਿਆਂ ਵਿੱਚ 14 ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਨਵੰਬਰ 2020 ਦੀ ਮੁਹਿੰਮ ਦੌਰਾਨ ਅਸੀਂ ਲੋਕਾਂ ਨੂੰ ਪਰਮੇਸ਼ੁਰ ਦਾ ਰਾਜ ਕੀ ਹੈ ਨਾਂ ਦਾ ਪੈਰਾਬੁਰਜ ਪੇਸ਼ ਕੀਤਾ ਸੀ। ਇਸ ਮੁਹਿੰਮ ਦੌਰਾਨ ਇੱਕ ਭਰਾ ਨੇ ਆਪਣੇ ਸਕੂਲ ਦੇ ਪੁਰਾਣੇ ਦੋਸਤ ਨੂੰ ਫੋਨ ਕੀਤਾ ਅਤੇ ਉਸ ਨੂੰ ਇਹ ਰਸਾਲਾ ਪੇਸ਼ ਕੀਤਾ। ਉਸ ਦੇ ਦੋਸਤ ਨੇ ਰਸਾਲਾ ਲੈ ਲਿਆ ਅਤੇ ਅਗਲੇ ਹਫ਼ਤੇ ਉਸ ਭਰਾ ਨਾਲ ਇਸ 'ਤੇ ਗੱਲਬਾਤ ਕਰਨ ਲਈ ਰਾਜ਼ੀ ਹੋ ਗਿਆ। ਅਗਲੀ ਵਾਰ ਗੱਲਬਾਤ ਦੌਰਾਨ ਉਸ ਦੇ ਦੋਸਤ ਨੇ ਕਿਹਾ, ਤੇਰੇ ਫੋਨ ਤੋਂ ਪਹਿਲਾਂ ਹੀ ਮੈਂ ਰੱਬ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ ਮੈਨੂੰ ਦੱਸੇ ਕਿ ਉਹ ਮੇਰੇ ਤੋਂ ਕੀ ਚਾਹੁੰਦਾ ਹੈ। ਉਸਦਾ ਦੋਸਤ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਿਆ, ਮੀਟਿੰਗਾਂ ਵਿੱਚ ਵੀ ਆਉਣ ਲੱਗ ਪਿਆ ਅਤੇ ਉਸਨੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨਾ ਵੀ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਸਨੇ ਭਰਾ ਨੂੰ ਦੱਸਿਆ, ਪਹਿਲਾਂ ਮੈਨੂੰ ਮੇਰੀ ਜ਼ਿੰਦਗੀ ਵਿੱਚ ਕਿਸੇ ਦੀ ਕਮੀ ਮਹਿਸੂਸ ਹੁੰਦੀ ਸੀ, ਹੁਣ ਮੈਨੂੰ ਪਤਾ ਲੱਗ ਗਿਆ ਕਿ ਉਹ ਯਹੋਵਾ ਸੀ। ਮੈਂ ਸੱਚੀ ਹਰ ਰੋਜ਼ ਤੇਰਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੂੰ ਮੇਰੀ ਯਹੋਵਾ ਦੇ ਨੇੜੇ ਜਾਣ ਵਿੱਚ ਮਦਦ ਕੀਤੀ। ਵਾਪਸ ਲੇਖ ਤੇ, ਪੈਰਾ 16, ਸਵਾਲ, ਸਾਨੂੰ ਕਿਹੜੀ ਗੱਲ ਦਾ ਪੱਕਾ ਭਰੋਸਾ ਹੈ? ਮਹਾਂਮਾਰੀ ਦੌਰਾਨ ਸ਼ਾਇਦ ਕਈਆਂ ਨੂੰ ਲੱਗਾ ਹੋਵੇ ਕਿ ਸਾਡਾ ਸੰਗਠਨ ਹੱਦੋਂ ਵੱਧ ਸਾਵਧਾਨੀ ਵਰਤ ਰਿਹਾ ਸੀ, ਪਰ ਹਰ ਵਾਰ ਇਹ ਗੱਲ ਸਾਬਤ ਹੋਈ ਕਿ ਸਾਡੇ ਸੰਗਠਨ ਵੱਲੋਂ ਮਿਲਦੀਆਂ ਹਦਾਇਤਾਂ ਬਿਲਕੁਲ ਸਹੀ ਅਤੇ ਸਾਡੇ ਫਾਇਦੇ ਲਈ ਸਨ। ਨਾਲੇ ਜਦੋਂ ਅਸੀਂ ਇਸ ਗੱਲ 'ਤੇ ਸੋਚ ਵਿਚਾਰ ਕਰਦੇ ਹਾਂ ਕਿ ਯਿਸੂ ਆਪਣੇ ਲੋਕਾਂ ਦੀ ਕਿੰਨੇ ਪਿਆਰ ਨਾਲ ਅਗਵਾਈ ਕਰਦਾ ਹੈ, ਤਾਂ ਸਾਡਾ ਭਰੋਸਾ ਵੱਧਦਾ ਹੈ ਕਿ ਕੱਲ੍ਹ ਚਾਹੇ ਜੋ ਮਰਜ਼ੀ ਹੋ ਜਾਵੇ, ਯਹੋਵਾ ਅਤੇ ਉਸਦਾ ਪਿਆਰਾ ਪੁੱਤਰ ਸਾਡਾ ਸਾਥ ਕਦੇ ਨਹੀਂ ਛੱਡਣਗੇ। ਇਬਰਾਨੀਆਂ 13:5-6 ਵਿੱਚ ਲਿਖਿਆ ਹੈ, ਤੁਸੀਂ ਜ਼ਿੰਦਗੀ ਵਿੱਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ ਉਸਦੇ ਵਿੱਚ ਸੰਤੁਸ਼ਟ ਰਹੋ। ਪਰਮੇਸ਼ੁਰ ਨੇ ਕਿਹਾ ਹੈ, ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ। ਇਸ ਕਰਕੇ ਅਸੀਂ ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ, ਯਹੋਵਾ ਮੇਰਾ ਸਹਾਰਾ ਹੈ, ਮੈਂ ਨਹੀਂ ਡਰਾਂਗਾ, ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ। ਪੈਰਾ 17, ਸਵਾਲ, ਆਪਣੇ ਆਗੂ ਯਿਸੂ ਦੀ ਅਗਵਾਈ ਅਧੀਨ ਕੰਮ ਕਰਕੇ ਤੁਹਾਨੂੰ ਕਿਵੇਂ ਲੱਗਦਾ ਹੈ? ਸਾਡੇ ਲਈ ਇਹ ਕਿੰਨੀ ਵੱਡੀ ਬਰਕਤ ਹੈ ਕਿ ਯਿਸੂ ਸਾਡਾ ਆਗੂ ਹੈ। ਅਸੀਂ ਇੱਕ ਅਜਿਹੇ ਸੰਗਠਨ ਦਾ ਹਿੱਸਾ ਹਾਂ ਜਿਸਨੇ ਸੱਭਿਆਚਾਰ, ਕੌਮ ਅਤੇ ਭਾਸ਼ਾ ਵਰਗੀਆਂ ਮੁਸ਼ਕਲਾਂ ਨੂੰ ਪਾਰ ਕੀਤਾ ਹੈ ਅਤੇ ਸਾਨੂੰ ਏਕਤਾ ਦੇ ਬੰਧਨ ਵਿੱਚ ਬੰਨਿਆ ਹੈ। ਸਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਬਹੁਤ ਸਾਰੀਆਂ ਹਦਾਇਤਾਂ ਮਿਲਦੀਆਂ ਹਨ ਅਤੇ ਪ੍ਰਚਾਰ ਦਾ ਕੰਮ ਕਰਨ ਦੀ ਸਿਖਲਾਈ ਮਿਲਦੀ ਹੈ। ਸਾਨੂੰ ਸਾਰਿਆਂ ਨੂੰ ਨਵੇਂ ਸੁਭਾਅ ਨੂੰ ਪਹਿਨਣਾ ਅਤੇ ਇੱਕ ਦੂਜੇ ਨੂੰ ਪਿਆਰ ਕਰਨਾ ਸਿਖਾਇਆ ਜਾ ਰਿਹਾ ਹੈ। ਸਾਡੇ ਕੋਲ ਆਪਣੇ ਆਗੂ ਯਿਸੂ 'ਤੇ ਮਾਣ ਕਰਨ ਦੇ ਬਹੁਤ ਸਾਰੇ ਕਾਰਨ ਹਨ। ਕਿਹੜੀ ਗੱਲ ਕਰਕੇ ਤੁਹਾਨੂੰ ਪੱਕਾ ਭਰੋਸਾ ਹੈ ਕਿ ਯਿਸੂ ਦੁਨੀਆਂ ਭਰ ਵਿੱਚ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਹੈ? ਵਫ਼ਾਦਾਰ ਅਤੇ ਸਮਝਦਾਰ ਨੌਕਰ ਦੀ ਪਰਮੇਸ਼ੁਰ ਦੇ ਬਚਨ ਵਿੱਚੋਂ ਭੋਜਨ ਤਿਆਰ ਕਰਨ ਵਿੱਚ ਅਗਵਾਈ ਕਰ ਰਿਹਾ ਹੈ। ਔਖੀਆਂ ਘੜੀਆਂ ਵਿੱਚ ਆਪਣੇ ਚੇਲਿਆਂ ਨੂੰ ਹਿਦਾਇਤਾਂ ਦੇ ਰਿਹਾ ਹੈ। ਗੀਤ 16, ਯਿਸੂ ਕਰਕੇ ਯਹੋਵਾ ਦੀ ਮਹਿਮਾ ਕਰੋ। ਲੇਖ ਸਮਾਪਤ।